ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਦੀਆਂ ਪ੍ਰਮੁੱਖ ਖਬਰਾਂ ਕੁਝ ਇਸ ਪ੍ਰਕਾਰ ਹਨ। ਸੰਕਟਕਾਲੀਨ ਅਧਿਕਾਰੀਆਂ ਨੇ ਆਸਟ੍ਰੇਲੀਆ ਦੇ ਵੱਡੇ ਹਿੱਸਿਆਂ ਨੂੰ ਇਸ ਬਸੰਤ ਰੁੱਤ ਵਿੱਚ ਲੱਗਣ ਵਾਲੀ ਇੱਕ ਭਿਆਨਕ ਜੰਗਲੀ ਅੱਗ ਲਈ ਹਾਈ ਅਲਰਟ ਉੱਤੇ ਰੱਖਿਆ ਹੈ। ਅਜਿਹਾ ਰਾਸ਼ਟਰੀ ਫਾਇਰ ਅਥਾਰਟੀਆਂ ਵੱਲੋਂ ਆਸਟ੍ਰੇਲੀਆ ਵਾਸੀਆਂ ਨੂੰ 2019-20 ਦੀਆਂ ਬਲੈਕ ਸਮਰ ਵਾਲੀਆਂ ਅੱਗਾਂ ਤੋਂ ਬਾਅਦ ਮੁੜ ਕਦੇ ਨਾ ਦੇਖੀਆਂ ਗਈਆਂ ਗੰਭੀਰ ਮੌਸਮੀ ਸਥਿਤੀਆਂ ਲਈ ਤਿਆਰ ਰਹਿਣ ਦੀ ਅਪੀਲ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਫਾਇਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾ ਨੀਨਾ ਮੌਸਮ ਦੇ ਨਮੂਨੇ ਦੇ ਪ੍ਰਭਾਵ ਹੇਠ 3 ਸਾਲਾਂ ਬਾਅਦ ਦੇਸ਼ ਦਾ ਬਹੁਤ ਸਾਰਾ ਹਿੱਸਾ ਉੱਚੇ ਈਂਧਨ ਦੇ ਬੋਝ ਦੇ ਨਾਲ ਦੱਬਿਆ ਹੋਇਆ ਹੈ। ਇਹ ਨਵੀਨਤਮ ਬਸੰਤ ਦ੍ਰਿਸ਼ਟੀਕੋਣ ਉੱਤਰੀ ਪ੍ਰਦੇਸ਼, ਕੁਈਨਜ਼ਲੈਂਡ, NSW, ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਦੇ ਵੱਡੇ ਹਿੱਸੇ ਵਿੱਚ ਅੱਗ ਦੇ ਵਧਦੇ ਹੋਏ ਜੋਖਮ ਦੀ ਚੇਤਾਵਨੀ ਦੇ ਰਿਹਾ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦਾ ਡੇਟਾ ਦਰਸਾਉਂਦਾ ਹੈ ਕਿ 5 ਵਿੱਚੋਂ 1 ਆਸਟ੍ਰੇਲੀਅਨ ਔਰਤ ਨੇ ਜਿਨਸੀ ਸ਼ੋਸ਼ਣ ਦਾ ਅਨੁਭਵ ਕੀਤਾ ਹੈ। ਪਰਸਨਲ ਸੇਫਟੀ ਸਰਵੇ ਵਿੱਚ ਪਾਇਆ ਗਿਆ ਹੈ ਕਿ 13% ਔਰਤਾਂ ਅਤੇ 4.5% ਪੁਰਸ਼ਾਂ ਨੂੰ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਖੋਜਾਂ ਦੇ ਅਨੁਸਾਰ 22% ਔਰਤਾਂ ਨੇ ਇੱਕ ਮਰਦ ਦੁਆਰਾ ਜਿਨਸੀ ਹਿੰਸਾ ਦਾ ਅਨੁਭਵ ਕੀਤਾ ਹੈ ਅਤੇ 1 ਔਰਤ ਦੁਆਰਾ 1% ਤੋਂ ਘੱਟ। ਔਰਤਾਂ ਨੂੰ ਕਿਸੇ ਮਰਦ ਅਜਨਬੀ ਦੇ ਮੁਕਾਬਲੇ ਜਾਣੇ ਪਹਿਚਾਣੇ ਮਰਦਾਂ ਦੁਆਰਾ ਕੀਤੀ ਜਿਨਸੀ ਹਿੰਸਾ ਦੀ ਸੰਭਾਵਨਾ 3 ਗੁਣਾ ਵੱਧ ਰਹੀ। ਦੋਸਤੋ, ਜੇ ਇਸ ਖਬਰ ਨੇ ਤੁਹਾਨੂੰ ਕੋਈ ਪਰੇਸ਼ਾਨੀ ਪਹੁੰਚਾਈ ਹੈ ਤਾਂ 1800-737-732 ਉੱਤੇ ਫੋਨ ਕਰਕੇ ਮਦਦ ਪ੍ਰਾਪਤ ਕਰ ਸਕਦੇ ਹੋ। ਆਸਟ੍ਰੇਲੀਅਨ ਐਜੂਕੇਸ਼ਨ ਯੂਨੀਅਨ AEU ਦਾ ਕਹਿਣਾ ਹੈ ਕਿ ਅੱਜ ਦੇ ਨੈਪਲਨ ਨਤੀਜੇ ਆਸਟ੍ਰੇਲੀਅਨ ਵਿਦਿਆਰਥੀਆਂ ਦੀ ਘੱਟ ਪ੍ਰਾਪਤੀ ਦੀ ਪੁਸ਼ਟੀ ਕਰਦੇ ਹਨ। ਇਸ ਸਾਲ ਦੇ ਨਤੀਜੇ ਦੱਸਦੇ ਹਨ ਕਿ ਲਗਭਗ 10% ਵਿਦਿਆਰਥੀ ਸਾਖਰਤਾ ਅਤੇ ਸੰਖਿਆ ਦੇ ਘੱਟੋ ਘੱਟ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ ਅਤੇ 10 ਵਿੱਚੋਂ 9 ਨਾਰਦਰਨ ਟੈਰੀਟਰੀ ਦੇ ਫਸਟ ਨੇਸ਼ਨ ਮੂਲ ਦੇ ਵਿਦਿਆਰਥੀ ਹਨ। AEU ਦੇ ਸੰਘੀ ਪ੍ਰਧਾਨ ਕੋਰੋਨਾ ਹੈਥੋਪ ਦਾ ਕਹਿਣਾ ਹੈ ਕਿ ਪਾੜੇ ਨੂੰ ਤੁਰੰਤ ਪੂਰਨ ਦੀ ਲੋੜ ਹੈ। ਇਸ ਦੌਰਾਨ ਗ੍ਰੀਨ ਸਕੂਲ ਦੇ ਬੁਲਾਰੇ ਪੈਨੀ ਆਲਮਫੈਨ ਦਾ ਕਹਿਣਾ ਹੈ ਕਿ ਨਤੀਜੇ ਹੈਰਾਨੀਜਨਕ ਨਹੀਂ ਹਨ ਕਿਉਂਕਿ ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਦੀ ਫੰਡਿੰਗ ਵਿੱਚ ਅਸਮਾਨਤਾ ਹੈ। ਪ੍ਰਧਾਨ ਮੰਤਰੀ ਅਗਲੇ ਬੁੱਧਵਾਰ ਨੂੰ ਐਡੀਰੇਡ ਵਿੱਚ ਸਵਦੇਸ਼ੀ ਆਵਾਜ਼ ਲਈ ਪਾਰਲੀਮੈਂਟ ਦੇ ਜਨਮਤ ਸੰਗ੍ਰਹਿ ਦੀ ਮਿਤੀ ਦਾ ਐਲਾਨ ਕਰਨਗੇ। ਉਹਨਾਂ ਦੱਖਣੀ ਆਸਟ੍ਰੇਲੀਆ ਨੂੰ ਹਾਂ ਮੁਹਿੰਮ ਲਈ ਜਿੱਤਣ ਵਾਲੇ ਰਾਜ ਵਜੋਂ ਉਜਾਗਰ ਕੀਤਾ ਹੈ। ਸੰਵਿਧਾਨ ਨੂੰ ਬਦਲਣ ਲਈ ਰਾਸ਼ਟਰੀ ਵੋਟ ਲਈ ਅਨੁਮਾਨਿਤ ਮਿਤੀ 14 ਅਕਤੂਬਰ ਹੈ, ਜੋ ਖੇਡਾਂ ਦੇ ਸਮਾਗਮਾਂ ਅਤੇ ਸਕੂਲਾਂ ਦੀਆਂ ਛੁੱਟੀਆਂ ਦੇ ਵਿਚਕਾਰ ਹੈ। ਇਹ ਗਿੱਲੇ ਮੌਸਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਵੀ ਹੈ, ਜੋ ਕਿ ਕੁਝ ਆਦਿਵਾਸੀ ਭਾਈਚਾਰਿਆਂ ਨੂੰ ਆਸਾਨੀ ਨਾਲ ਵੋਟ ਪਾਉਣ ਦੇ ਯੋਗ ਹੋਣ ਤੋਂ ਰੋਕਦੀ ਹੈ। YES23 ਦੇ ਬੁਲਾਰੇ ਅਤੇ ਰੈਫਰੈਂਡਮ ਵਰਕਿੰਗ ਗਰੁੱਪ ਦੇ ਮੈਂਬਰ ਥਾਮਸ ਮੇਓ ਦਾ ਕਹਿਣਾ ਹੈ ਕਿ ਹਾਂ ਮੁਹਿੰਮ ਨੂੰ ਹਾਂ ਵੋਟ ਦੇ ਸਫਲ ਹੋਣ ਦਾ ਭਰੋਸਾ ਹੈ। ਵਿਗੜ ਰਹੇ ਕਿਰਾਏ ਦੇ ਸੰਕਟ ਬਾਰੇ ਇੱਕ ਸੰਘੀ ਸੰਸਦੀ ਜਾਂਚ ਬ੍ਰਿਸਬੇਨ ਵਿੱਚ ਸ਼ੁਰੂ ਹੋ ਗਈ ਹੈ। ਇਸ ਤੋਂ ਬਾਅਦ ਇਸ ਨੂੰ ਸਿਡਨੀ ਅਤੇ ਕੈਨਬਰਾ ਤੱਕ ਵਧਾਇਆ ਜਾ ਸਕਦਾ ਹੈ। ਪੁੱਛ ਪੜਤਾਲ ਵਿੱਚ ਕਿਰਾਏਦਾਰਾਂ ਅਤੇ ਕਿਰਾਏ ਦੀ ਰਿਹਾਇਸ਼ ਦੀ ਮੰਗ ਕਰਨ ਵਾਲੇ ਲੋਕਾਂ ਦੇ ਤਜਰਬਿਆਂ, ਵਧਦੀਆਂ ਕੀਮਤਾਂ ਅਤੇ ਕਿਰਾਏ ਦੀ ਸਮਰੱਥਾ ਦੀ ਜਾਂਚ ਕੀਤੀ ਜਾਵੇਗੀ। ਫੈਡਰਲ ਸਰਕਾਰ ਨੇ ਹਾਊਸਿੰਗ ਸੰਕਟ ਨੂੰ ਘੱਟ ਕਰਨ ਲਈ ਅਗਲੇ 5 ਸਾਲਾਂ ਵਿੱਚ 1.2 ਮਿਲੀਅਨ ਨਵੇਂ ਘਰ ਬਣਾਉਣ ਦਾ ਵਾਅਦਾ ਕੀਤਾ ਹੈ। ਦੋਸਤੋ, ਹੁਣ ਇੱਕ ਖਬਰ ਭਾਰਤ ਤੋਂ। ਭਾਰਤ ਦਾ ਤੀਜਾ ਚੰਦ ਮਿਸ਼ਨ ਚੰਦਰਯਾਨ 3 ਇਤਿਹਾਸ ਰਚਨ ਦੇ ਬਹੁਤ ਨੇੜੇ ਹੈ। ਅੱਜ ਭਾਰਤੀ ਸਮੇਂ ਦੇ ਸ਼ਾਮ 6:04 ਤੇ ਦੇਸ਼ ਅਤੇ ਦੁਨੀਆ ਦੇ ਸਭ ਲੋਕਾਂ ਦੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਸਮਾਂ ਹੋਵੇਗਾ ਜਦੋਂ ਚੰਦਰਯਾਨ 3 ਦੇ ਲੈਂਡਰ ਵਿਕਰਮ ਦੀ ਸੌਫਟ ਲੈਂਡਿੰਗ ਚੰਦ ਦੇ ਦੱਖਣੀ ਧਰੁਵ ਦੇ ਨੇੜੇ ਕੀਤੀ ਜਾਵੇਗੀ। ਵਿਕਰਮ ਲੈਂਡਰ ਤੋਂ ਪ੍ਰਗਿਆਨ ਨਾਮ ਦਾ ਰੋਵਰ ਨਿਕਲੇਗਾ ਅਤੇ ਚੰਦ ਦੀ ਸਤਾ ਉੱਤੇ ਭਾਰਤੀ ਪੁਲਾੜ ਏਜੰਸੀ ਇਸਰੋ ਵਾਸਤੇ ਕਈ ਤਰ੍ਹਾਂ ਦੇ ਨਮੂਨੇ ਇਕੱਠੇ ਕਰੇਗਾ, ਜਿਸ ਨਾਲ ਚੰਦ ਬਾਰੇ ਮਨੁੱਖਤਾ ਨੂੰ ਕੀਮਤੀ ਜਾਣਕਾਰੀ ਪ੍ਰਦਾਨ ਕਰਨ ਦੀ ਉਮੀਦ ਹੈ। ਇਹ ਸੌਫਟ ਲੈਂਡਿੰਗ ਇਸਰੋ ਦੀ ਵੈਬਸਾਈਟ ਦੇ ਨਾਲ ਨਾਲ ਇਸਰੋ ਦੇ ਯੂਟਿਊਬ ਚੈਨਲ, ਫੇਸਬੁੱਕ ਪੇਜ ਉੱਤੇ ਵੀ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਨੂੰ ਦੂਰਦਰਸ਼ਨ ਨੈਸ਼ਨਲ ਟੀਵੀ ਚੈਨਲ ਸਮੇਤ ਕਈ ਪਲੇਟਫਾਰਮਾਂ ਉੱਤੇ ਦਿਖਾਇਆ ਜਾ ਸਕਦਾ ਹੈ। ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।